ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾਂ। ਭੇਟਤ ਸੰਗ ਪਾਰ ਬ੍ਰਹਮ ਚਿਤ ਆਇਆ, ਸੰਗਤ ਕਰਤ ਸੰਤੋਖ ਮਨ ਪਾਇਆ। ਸੰਤਹਿ ਚਰਨ ਮਾਥਾ ਮੇਰੋ ਪੌਤ, ਅਨਕ ਬਾਰ ਸੰਤਹਿ ਡੰਡੌਤ। ਭੇਟਤ ਸੰਗ ਪਾਰ ਬ੍ਰਹਮ ਚਿਤ ਆਇਆ, ਸੰਗਤ ਕਰਤ ਸੰਤੋਖ ਮਨ ਪਾਇਆ। ਸੰਤਹਿ ਚਰਨ ਮਾਥਾ ਮੇਰੋ ਪੌਤ, ਅਨਕ ਬਾਰ ਸੰਤਹਿ ਡੰਡੌਤ। ਇਹੋ ਮਨ ਸੰਤਨ ਕੈ ਬਲਿਹਾਰੀ, ਜਾ ਕੀ ਓਟ ਗਹੀ ਸੁਖ ਪਾਇਆ, ਰਾਖੇ ਕਿਰਪਾ ਧਾਰੀ ਰਹਾਓ। ਸੰਤਹਿ ਚਰਨ ਧੋਏ ਧੋਏ ਪੀਵਾਂ, ਸੰਤਹਿ ਦਰਸ ਪੇਖ ਪੇਖ ਜੀਵਾਂ। ਸੰਤਹਿ ਕੀ ਮੇਰੇ ਮਨ ਆਸ, ਸੰਤ ਹਮਾਰੀ ਨਿਰਮਲ ਰਾਸ। ਸੰਤ ਹਮਾਰਾ ਰੱਖਿਆ ਪੜਦਾ, ਸੰਤ ਪ੍ਰਸਾਦ ਮੋਹੇ ਕਬਹੂ ਨਾ ਕੜਦਾ। ਸੰਤਹਿ ਸੰਗ ਦੀਆ ਕਿਰਪਾਲ, ਸੰਤ ਸਹਾਈ ਭਏ ਦਿਆਲ। ਸੁਰਤ ਮਤ ਬੁੱਧ ਪ੍ਰਗਾਸ, ਗਹਿਰ ਗੰਭੀਰ ਅਪਾਰ ਗੁਣਤਾਸ। ਜੀ ਜੰਤ ਸਗਲੇ ਪ੍ਰਤਪਾਲ, ਨਾਨਕ ਸੰਤਹਿ ਦੇਖ ਨਿਹਾਲ। ਸੁਰਤ ਮਤ ਬੁੱਧ ਪ੍ਰਗਾਸ, ਗਹਿਰ ਗੰਭੀਰ ਅਪਾਰ ਗੁਣਤਾਸ। ਜੀ ਜੰਤ ਸਗਲੇ ਪ੍ਰਤਪਾਲ, ਨਾਨਕ ਸੰਤਹਿ ਦੇਖ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਵਾਲੀਏ ਕੁਲ ਆਲਮ ਸ਼ਬਦ ਗੁਰੂ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਸਬਾਏ ਮਾਣ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਵਡਭਾਗੇ ਹਾਂ ਸਤਿਗੁਰੂ ਨੇ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਤਿਗੁਰੂ ਨੇ ਪਾਵਨ ਕਿਰਪਾ ਕਰਕੇ ਸਾਡੀ ਝੋਲੀ ਵਿੱਚ ਪਾਵਨ ਹੁਕਮ ਰੂਪ ਵਿੱਚ ਹੁਕਮਨਾਮੇ ਦੀ ਦਾਤ ਪਾਈ ਹੈ। ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਰੋਜ਼ਾਨਾ ਦੀ ਤਰ੍ਹਾਂ ਆਪ ਸਭ ਸੰਗਤਾਂ ਜੁੜ ਬੈਠੀਆਂ ਜੇ ਪਾਵਨ ਹੁਕਮਨਾਮੇ ਦੀ ਵਿਚਾਰ ਸਰਵਣ ਕਰਨ ਵਾਸਤੇ। ਸਤਿਗੁਰੂ ਜੀ ਕਿਰਪਾ ਕਰਨ, ਸਾਡੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਅੱਜ ਦਾ ਇਹ ਜੋ ਪਾਵਨ ਬਚਨ ਸਾਡੀ ਝੋਲੀ ਵਿੱਚ ਪਾਇਆ ਹੈ, ਇਸ ਦੀ ਵਿਚਾਰ ਆਪ ਕਰਵਾ ਲੈਣ। ਸਾਰੀ ਸੰਗਤ विचार आरंभ करन तो पहला बड़े प्यार अदब सत्कार दे नाल गुरफते नाल सांझ बनाओ। गज के आखो वाहे गुरु जी का खालसा वाहे गुरु जी की फतेह। असी संगत दे विच जुड़ बैठे हाँ, भाई गुरदास जी का बचन, क्योंकि दास विचार आरंभ करन तो पहला यह जरूरी बेनती है कि दास आप जी दे नाल सांझ बनाउन लगा है। भाई गुरदास जी कहिंदे जिस तरह असी संसार दे विच विचरदे हाँ ते संसार दे अंदर तकदे हाँ कि सब तो ज्यादा जेरे मोती हीरे जवाहरात ने उस समुंदर दे विच पाए जांदे ने, ते भाई गुरदास जी ने उदाहरण दे के ये समझाया कि जैसे तो सकल निद पूर्ण समुंदर विखै हंस मर जीवा निश्चय प्रसाद पावी। असी सारे चल के आए हाँ, समुंदर दे कंढे असी सारे ही चल के जाते हैं, कोई समुंदर नू तक के आ जाता, कोई उदे विच नहा के आ जाता, कोई बहुता ज्यादा तैराकू होवे ते थोड़ा जिहा तारी ला के कोई चार कदम अगे जा सकदा पर फिर पछां मुड़ना पैंदा। पर उस समुंदर दे विच जिहड़े हीरे मोती ने उन्हां नू कढ़न वाला जिहड़ा वा उह हंस दी बिरती वाला, क्योंकि डूंघाई विच बहुत जांदे ने पर उहदे विचों जिहड़े असली हीरे असली मोती ने उन्हां नू कढ़ना केवल हंस दी बिरती रखण वाला, भाव जिहड़ा ਇਹ ਜਾਣਦਾ ਏ ਕਿ ਉਹ ਉਸ ਡੂੰਘਾਈ ਦੇ ਵਿੱਚ ਜਾ ਕੇ ਉੱਥੋਂ ਮੋਤੀ ਭਾਲ ਕੇ ਲਿਆਉਂਦਾ, ਉਹ ਹੀਰੇ ਲੈ ਕੇ ਆਉਂਦਾ। ਇਸੇ ਤਰ੍ਹਾਂ ਹੀ ਭਾਈ ਗੁਰਦਾਸ ਜੀ ਦੂਸਰੀ ਉਦਾਹਰਨ ਦਿੰਦੇ ਨੇ, ਜਿਸ ਤਰ੍ਹਾਂ ਸਮੁੰਦਰ ਦੇ ਗਹਿਰਾਈ ਵਿੱਚ ਜਾਣ ਵਾਲਾ ਸਮੁੰਦਰ ਦੇ ਵਿੱਚੋਂ ਵੱਖ ਵੱਖ ਤਰ੍ਹਾਂ ਦੇ ਮੋਤੀ ਲੈ ਕੇ ਆਉਂਦਾ ਏ ਨਾ, ਇਸੇ ਤਰ੍ਹਾਂ ਜੰਗਲਾਂ ਦੇ ਵਿੱਚ ਜਿਹੜਾ ਜੰਗਲ ਦੇ ਵਿੱਚ, ਕਿਉਂਕਿ ਅਸੀਂ ਸਾਰੇ ਜਾ ਕੇ ਦੇਖਦੇ ਹਾਂ ਕੋਈ ਉੱਥੇ ਜਾਨਵਰ ਤੱਕ ਕੇ ਆਉਂਦਾ, ਕੋਈ ਪੇੜ ਪੌਦੇ ਤੱਕ ਕੇ ਆ ਜਾਂਦਾ, ਪਰ ਜਿਹੜਾ ਜਿਹਦੀ ਨਾਸਕਾ ਇਹ ਕੰਮ ਕਰਦੀ ਹੈ ਉਹ ਸੁਗੰਧੀ ਤੱਕ ਕੇ ਉਹਦੇ ਵਿੱਚੋਂ ਇਤਰ ਲੈ ਕੇ ਆਉਂਦਾ, ਸੁਗੰਧਿਤ ਵਸਤਾਂ ਲੈ ਕੇ ਆਉਂਦਾ। ਜੈਸੇ ਬਨ ਵਿਖੇ ਮਲਿਆਗਰ ਸੋਧਾ ਕਪੂਰ ਸੋਧ ਕੇ ਸੁਬਾਸੀ ਸੁਹਾਸ ਬਹਿਸਾਵੀ, ਉਹ ਬਾਸ਼ਨਾ ਵੰਡਦਾ ਹੈ, ਉਹ ਹਰ ਥਾਂ ਜਾ ਕੇ ਉਸ ਵਾਸ਼ਨਾ ਨੂੰ ਭਾਵ ਅਸੀਂ ਆ ਇੱਤਰ ਲੈਂਦੇ ਹਾਂ, ਆ ਸੁਗੰਧੀ ਵਾਲੀਆਂ ਵਸਤਾਂ ਪ੍ਰਾਪਤ ਕਰਦੇ ਹਾਂ। ਅਤੇ ਭਾਈ ਗੁਰਦਾਸ ਜੀ ਕਹਿੰਦਾ ਉਹ ਸੁਬਾਸੀ ਲਿਆ ਸਕਦਾ ਹੈ ਜਿਹਨੂੰ ਇਹ ਜਾਣ ਹੈ ਪਹਿਚਾਣ ਹੈ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਜਿਸ ਤਰ੍ਹਾਂ ਜੰਗਲ ਦੇ ਵਿੱਚ ਜਾ ਕੇ ਸੁਬਾਸ ਭਾਵ ਸੁਗੰਧੀ ਵਾਲੀਆਂ ਵਸਤਾਂ ਲਿਆਉਣ ਵਾਲਾ, ਸਮੁੰਦਰ ਦੇ ਵਿੱਚ ਗਹਿਰਾਈ ਵਿੱਚ ਜਾ ਕੇ ਹੀਰੇ ਮੋਤੀ ਲਿਆਉਣ ਵਾਲਾ, ਹੰਸ ਬਿਰਤੀ ਰੱਖਣ ਵਾਲਾ ਇਨਸਾਨ, ਇਸੇ ਤਰ੍ਹਾਂ ਪਹਾੜਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਖੋਦ ਕੇ ਅਤੇ ਉਹਦੇ ਵਿੱਚੋਂ ਕੀ ਕੱਢਦਾ ਹੈ ਜੀ, ਉਸ ਖਾਨ ਦੇ ਵਿੱਚੋਂ ਖਾਨਾਂ ਦੇ ਵਿੱਚੋਂ ਵੱਖ ਵੱਖ ਤਰ੍ਹਾਂ ਦੇ ਪਦਾਰਥ, ਕੋਈ ਕੋਲਾ ਲੈ ਕੇ ਆਉਂਦਾ ਹੈ, ਕੋਈ ਲੋਹਾ ਲੈ ਕੇ ਆਉਂਦਾ ਹੈ, ਇੱਥੋਂ ਤੱਕ ਕਿ ਧਰਤੀ ਦੇ ਵਿੱਚੋਂ ਸੋਨਾ ਵੀ ਕੱਢ ਕੇ ਲੈ ਆਉਂਦਾ ਹੈ। ਪਰ ਉਹ ਸਿੱਧ ਖਨਵਾਰਾ ਜਿਹਨੂੰ ਪਤਾ ਹੈ ਖਾਣ ਵਿੱਚ ਜਾ ਕੇ ਉਹ ਪ੍ਰਾਪਤ ਕਰਕੇ ਲਿਆਉਂਦਾ ਹੈ ਫਿਰ, ਅਤੇ ਅੱਜ ਅਸੀਂ ਜੁੜ ਬੈਠੇ ਹਾਂ ਗੁਰੂ ਦੀ ਗੋਦ ਵਿੱਚ। ਇਹ ਸਤਿਗੁਰੂ ਨੇ ਸਾਡੀ ਝੋਲੀ ਵਿੱਚ ਦਾਤ ਪਾਈ ਹੈ, ਅਤੇ ਭਾਈ ਗੁਰਦਾਸ ਜੀ ਕਹਿੰਦੇ ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਕਿਉਂਕਿ ਅੱਜ ਦਾ ਜਿਹੜਾ ਪਾਵਨ ਬਚਨ ਹੈ ਨਾ, ਉਸ ਪਾਵਨ ਬਚਨ ਦੇ ਵਿੱਚ ਸਤਿਗੁਰੂ ਨੇ ਬੜੀ ਰਹਿਮਤ ਕੀਤੀ ਹੈ। ਪਰ ਇਸ ਪਾਵਨ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਸਾਡੇ ਮਨ ਵਿੱਚ ਇਹ ਜ਼ਰੂਰ ਹੋਣਾ ਚਾਹੀਦਾ ਕਿ ਇਸ ਗੁਰਬਾਣੀ ਦੇ ਅੰਦਰ ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਇੱਕ ਨਹੀਂ, ਜੋ ਮੈਨੂੰ ਭਾਉਂਦਾ ਉਹ ਨਹੀਂ, ਇਸ ਗੁਰਬਾਣੀ ਦੇ ਅੰਦਰ ਸਾਰੇ ਪਦਾਰਥ ਹਨ। ਜੇ ਕੋਈ ਅਰਦਾਸ ਕਰਕੇ ਆਪਣੇ ਤਨ ਦੀ ਤੰਦਰੁਸਤੀ ਚਾਹੁੰਦਾ ਹੈ ਤਾਂ ਸਤਿਗੁਰੂ ਉਹਨੂੰ ਤਨ ਦਾ ਅਰੋਗ ਭਾਵ ਉਹਨੂੰ ਅਰੋਗ ਕਰ ਦਿੰਦਾ ਹੈ। ਜੇ ਕੋਈ ਮਨ ਕਰਕੇ ਆਉਂਦਾ ਹੈ, ਮਨ ਨੀਵਾਂ ਕਰਕੇ ਆਉਂਦਾ ਹੈ, ਉਹਦਾ ਮਨ ਡੋਲਦਾ ਹੈ ਅਤੇ ਉਹਦੇ ਮਨ ਨੂੰ ਬਲਵਾਨ ਬਣਾਉਂਦਾ। ਇੱਥੋਂ ਤੱਕ ਜੇ ਕੋਈ ਧਨ ਦੀ ਲਾਲਸਾ ਕਰਕੇ ਆਉਂਦਾ ਹੈ ਤਾਂ ਸਤਿਗੁਰੂ ਉਹਨੂੰ ਧਨ ਪਦਾਰਥ ਦੇ ਦਿੰਦਾ। ਅਤੇ ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਇਸ ਬਾਣੀ ਦੇ ਵਿੱਚ ਸਕਲ ਪਦਾਰਥ, ਸਾਰੇ ਪਦਾਰਥ ਹਨ। ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵੇ। ਭਾਵਨਾ ਹੈ ਅਤੇ ਜਿਸ ਤਰ੍ਹਾਂ ਦੀ ਭਾਵਨਾ ਲੈ ਕੇ ਆਵਾਂਗੇ ਉਸੇ ਤਰ੍ਹਾਂ ਦੀ ਭਾਵਨਾ ਸਤਿਗੁਰੂ ਕਹਿੰਦੇ ਤੇਰੀ ਝੋਲੀ ਵਿੱਚ ਸਤਿਗੁਰੂ ਦਾਤ ਪਾਉਂਦਾ ਹੈ, ਜਿਸ ਤਰ੍ਹਾਂ ਦੀ ਤੂੰ ਭਾਵਨਾ ਲੈ ਕੇ ਆਇਆ। ਅੱਜ ਦਾ ਇਹ ਪਾਵਨ ਸ਼ਬਦ ਜੋ ਰਾਮਕਲੀ ਰਾਗ ਦੇ ਅੰਦਰ ਦਰਜ ਹੈ, ਇਸ ਪਾਵਨ ਸ਼ਬਦ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੀ ਝੋਲੀ ਵਿੱਚ ਦਾਤ ਪਾਉਂਦੇ ਨੇ। ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 899 ਉੱਪਰ ਸੁਭਾਏਮਾਨ ਹੈ। ਇਸ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਜੀ ਸਾਡੀ ਝੋਲੀ ਵਿੱਚ ਜੋ ਦਾਤ ਪਾਉਂਦੇ ਨੇ, ਕਿਉਂਕਿ ਸ਼ਬਦ ਦਾ ਕੇਂਦਰੀ ਭਾਵ ਜਿਹੜਾ ਰਹਾਉ ਵਾਲਾ ਪਦਾ ਹੈ ਨਾ, ਇਹ ਕੇਂਦਰੀ ਭਾਵ ਠਹਿਰਾਓ, ਠਹਿਰ ਕੇ ਚੱਲੋ ਭਾਵ, ਇਸ ਸ਼ਬਦ ਵਿੱਚ ਜਿਹੜਾ ਇਹ ਰਹਾਉ ਹੈ, ਇਸ ਰਹਾਉ ਦੇ ਅੰਦਰ ਸਤਿਗੁਰੂ ਜੀ ਸਾਨੂੰ ਸਮਝਾਉਣਾ ਕਰਦੇ ਨੇ ਕਿ ਇਹ ਪਾਵਨ ਸ਼ਬਦ ਦੇ ਅੰਦਰ, ਇਸ ਸਮੁੱਚੇ ਸ਼ਬਦ ਦੇ ਅੰਦਰ ਸਤਿਗੁਰੂ ਜੀ ਸਾਨੂੰ ਸਮਝਾਉਣਾ ਕੀ ਚਾਹੁੰਦੇ ਨੇ। ਅਤੇ ਇਸ ਕੇਂਦਰੀ ਸ਼ਬਦ ਦੇ, ਇਸ ਪਾਵਨ ਸ਼ਬਦ ਦੇ ਕੇਂਦਰੀ ਭਾਵ ਨੂੰ ਸਮਝਣ ਵਾਸਤੇ ਸਭ ਤੋਂ ਪਹਿਲਾਂ ਰਹਾਉ ਵਾਲੇ ਪਦੇ ਦੀ ਵਿਚਾਰ ਕਰਨੀ ਪਵੇਗੀ। ਆਓ ਵਿਚਾਰ ਆਰੰਭ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾਂ। ਭੇਟਤ ਸੰਗ ਪਾਰ ਬ੍ਰਹਮ ਚਿੱਤ ਆਇਆ। ਸੰਗਤ ਕਰਤ ਸੰਤੋਖ ਮਨ ਪਾਇਆ। ਸੰਤਹਿ ਚਰਨ ਮਾਥਾ ਮੇਰੁ ਪੌਤ। ਅਨਕ ਬਾਰ ਸੰਤੈ ਡੰਡੌਤ। ਇਹੋ ਮਨ ਸੰਤਨ ਕੈ ਬਲਿਹਾਰੀ। ਜਾ ਕੀ ਓਟ ਗਹੀ ਸੁਖ ਪਾਇਆ। ਰਾਖੇ ਕਿਰਪਾ ਧਾਰੀ।
ਇਹ ਪਾਵਨ ਸ਼ਬਦ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੁਆਰਾ ਉਚਾਰਨ ਕੀਤਾ ਹੋਇਆ, ਜਿਸ ਤਰ੍ਹਾਂ ਦਾਸ ਨੇ ਪਹਿਲਾਂ ਆਰੰਭ ਵਿੱਚ ਦੱਸਿਆ ਕਿ ਰਾਮਕਲੀ ਰਾਗ ਦੇ ਅੰਦਰ ਹੈ। ਇਸ ਸ਼ਬਦ ਦੇ ਅੰਦਰ ਇਹ ਰਹਾਉ ਵਾਲਾ ਪਦਾ ਹੈ, ਇਹ ਮਨ ਸੰਤਨ ਕੈ ਬਲਿਹਾਰੀ। ਇੱਥੇ ਸ਼ਬਦ ਆਇਆ ਹੈ ਸੰਤਨ। ਸੰਤਨ ਦਾ ਭਾਵ ਹੈ ਭਲੇ ਪੁਰਸ਼, ਉਹ ਪੁਰਸ਼ ਜਿਹੜੇ ਪਰਮਾਤਮਾ ਦੇ ਗੁਣ ਗਾਉਂਦੇ ਨੇ, ਜੋ ਆਪ ਜਪ ਹੈ ਅਵਰਹ ਨਾਮ ਜਪਾਵੇ, ਜਿਹੜੇ ਆਪ ਜਪਦੇ ਨੇ ਅਤੇ ਹੋਰ ਨਾਮ ਨੂੰ ਵੀ ਉਸ ਪਰਮਾਤਮਾ ਦੇ ਨਾਮ ਨਾਲ ਜੋੜਦੇ ਨੇ। ਇਸ ਸ਼ਬਦ ਦੇ ਅੰਦਰ ਭਾਵ ਸੰਤ ਦੀ ਪਰਿਭਾਸ਼ਾ ਦਿੱਤੀ ਗਈ ਹੈ ਕਿ ਜਿਹੜਾ ਸੰਤ ਹੈ ਨਾ, ਉਹ ਆਪ ਪਰਮਾਤਮਾ ਦਾ ਨਾਮ ਜਪਦਾ ਹੈ ਅਤੇ ਦੂਸਰਿਆਂ ਨੂੰ ਜਪਾਉਂਦਾ ਹੈ। ਅਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਐਸੇ ਸੰਤ ਤੋਂ ਮੈਂ ਬਲਿਹਾਰਨੇ ਜਾਂਦਾ ਹਾਂ। ਇਹ ਮਨ ਸੰਤਨ ਕੈ ਬਲਿਹਾਰੀ, ਇਹ ਜਿਹੜਾ ਮਨ ਹੈ ਨਾ ਮੇਰਾ, ਇਹ ਇਸ ਸੰਤ ਤੋਂ ਬਲਿਹਾਰੀ ਜਾਂਦਾ ਹੈ। ਜਾ ਕੀ ਓਟ ਗਹੀ ਸੁਖ ਪਾਇਆ। ਕਿਹੜਾ ਸੰਤ ਜੀ? ਜਿਹਦੀ ਓਟ ਭਾਵ ਜਿਹਦੇ ਕੋਲ ਬੈਠੇ ਹਾਂ, ਜਿਹਦਾ ਸਹਾਰਾ ਲਿਆ ਸੁੱਖ ਪ੍ਰਾਪਤ ਹੋ ਜਾਵੇ, ਆਤਮਕ ਆਨੰਦ। ਇੱਥੇ ਸੁੱਖ ਉਹ ਨਹੀਂ ਕਿ ਜਿਹੜਾ ਅਸੀਂ ਸਾਰੇ ਹੀ ਸੁੱਖ, ਅਸਲ ਵਿੱਚ ਮਨੁੱਖ ਇਹ ਸਮਝ ਲੈਂਦਾ ਹੈ ਕਿ ਇਹ ਜਿਹੜੀਆਂ ਸਹੂਲਤਾਂ ਪਰਮਾਤਮਾ ਨੇ ਪਦਾਰਥ ਰੂਪ ਵਿੱਚ ਦਿੱਤੀਆਂ ਇਹ ਸੁੱਖ ਹੈ। ਏਸੀ ਲੱਗ ਗਿਆ, ਘਰ ਵਿੱਚ ਗੱਡੀ ਆ ਗਈ, ਚੰਗੀ ਕੋਠੀ ਪੈ ਗਈ, ਅਸੀਂ ਕਹਿੰਦੇ ਇਹ ਸੁੱਖ ਹੈ। ਅਤੇ ਕਈ ਵਾਰ ਭੁਲੇਖਾ ਖਾ ਕੇ ਅਸੀਂ ਇਹ ਕਹਿ ਦਿੰਦੇ ਵੀ ਆਨੰਦ ਬਣਿਆ ਜੀ। ਅਸਲ ਵਿੱਚ ਇਹ ਸੁੱਖ ਸਹੂਲਤਾਂ ਕੇਵਲ ਉਦੋਂ ਤੱਕ ਨੇ ਜਦੋਂ ਤੱਕ ਇਨਸਾਨ ਦੇ ਕੋਲ ਨੇ, ਜਦੋਂ ਇਹ ਗਈਆਂ ਤਾਂ ਇਹ ਫਿਰ ਦੁਖੀ ਹੈ। ਪਰ ਜਦੋਂ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਹਿਰਦੇ ਘਰ ਵਿੱਚ ਵੱਸ ਜਾਂਦਾ ਹੈ, ਜਦੋਂ ਪਰਮਾਤਮਾ ਦੀ ਬੰਦਗੀ ਹਿਰਦੇ ਵਿੱਚ ਚੱਲ ਪੈਂਦੀ ਹੈ, ਫਿਰ ਉਹ ਸੁੱਖ ਜਿਹੜਾ ਹੈ ਉਹ ਆਨੰਦ ਭਾਵ ਆਤਮਕ ਆਨੰਦ ਉਹ ਆਤਮਾ ਨੂੰ ਸੁੱਖ ਦੇਣ ਵਾਲਾ ਬਣ ਜਾਂਦਾ ਹੈ, ਉਹ ਫਿਰ ਕਦੇ ਜਾਂਦਾ ਨਹੀਂ। ਜਿਹਦੇ ਬਾਬਤ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਮਾਲ ਕੀਤੀ, ਉਹਨਾਂ ਨੇ ਮਾਂ ਨੂੰ ਸੰਬੋਧਨ ਹੋ ਕੇ ਆਖਿਆ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇੱਥੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਬਖਸ਼ਿਸ਼ ਕਰਦੇ ਨੇ ਕਿ ਮੈਂ ਉਸ ਭਲੇ ਪੁਰਸ਼ ਤੋਂ, ਉਸ ਸੰਤ ਤੋਂ ਬਲਿਹਾਰ ਨੇ ਜਾਂਦਾ ਹਾਂ, ਜਿਸ ਦੇ ਜਾ ਕੀ ਓਟ ਗਹੀ ਸੁੱਖ ਪਾਇਆ, ਜਿਹਦੀ ਓਟ ਦੇ ਕਾਰਨ ਮੈਨੂੰ ਸੁੱਖ ਪ੍ਰਾਪਤ ਹੋਇਆ। ਰਾਖੇ ਕਿਰਪਾ ਧਾਰੀ ਜਿਹਨੇ ਰਹਿਮਤ ਕਰਕੇ ਮੈਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੋੜਿਆ, ਮੈਂ ਉਸ ਸੰਤ ਤੋਂ ਬਲਿਹਾਰ ਨੇ ਜਾਂਦਾ ਹਾਂ। ਪਰ ਇੱਥੇ ਇੱਕ ਗੱਲ ਹੋਰ, ਜਦੋਂ ਭਗਤ ਕਬੀਰ ਜੀ ਨੂੰ ਪੁੱਛਦੇ ਆ ਨਾ, ਤੇ ਭਗਤ ਕਬੀਰ ਜੀ ਕਹਿੰਦੇ ਇਸ ਜਗਤ ਦੇ ਵਿੱਚ ਐਸੇ ਸੰਤ ਵੀ ਹੈਗੇ ਨੇ ਜਿਨ੍ਹਾਂ ਦਾ ਪਹਿਰਾਵਾ ਦੇਖਣ ਨੂੰ ਤੇ ਇਉਂ ਲੱਗਦਾ ਹੈ ਬੜੇ ਵੱਡੇ ਸੰਤ ਨੇ, ਪਰ ਉਹਨਾਂ ਦੇ ਹਿਰਦੇ ਅੰਦਰ ਕੁਛ ਨਹੀਂ ਹੁੰਦਾ, ਕੇਵਲ ਠੱਗੀ। ਭਗਤ ਕਬੀਰ ਜੀ ਕਹਿੰਦੇ ਐਸੇ ਸੰਤ ਵੀ ਜਗਤ ਵਿੱਚ ਨੇ, ਗੱਜ ਸਾਡੇ ਤੈ ਤੈ ਧੋਤੀਆਂ ਤੇਹਰੇ ਪਾਇਨ ਤੱਗ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਬੱਗ। ਓਏ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ। ਐਸੇ ਸੰਤ ਵੀ ਨੇ, ਕਿਉਂਕਿ ਇਹ ਸੰਤ ਜਿਹੜੇ ਨੇ ਉਹ ਪਹਿਰਾਵਾ ਪਾ ਕੇ ਲੋਕਾਂ ਨੂੰ ਲੁੱਟਣਾ ਜਾਣਦੇ ਨੇ। ਉਹਨਾਂ ਦਾ ਪਹਿਰਾਵਾ ਹੂਬ ਹੂ ਉਸ ਤਰ੍ਹਾਂ ਦਾ ਹੋਵੇਗਾ ਜਿਵੇਂ ਪਰਮਾਤਮਾ ਦੀ ਬੰਦਗੀ ਕਰਨ ਵਾਲਿਆਂ ਦਾ, ਪਰ ਅੰਦਰ ਕੁਛ ਨਹੀਂ। ਅਤੇ ਭਗਤ ਕਬੀਰ ਜੀ ਕਹਿੰਦੇ ਪਰਮਾਤਮਾ ਨੂੰ ਐਸੇ ਸੰਤ ਨਹੀਂ ਪਾਉਂਦੇ, ਐਸੇ ਸੰਤ ਨਾ ਮੋਕੋ ਭਾਵੈ। ਕਿਉਂ ਨਹੀਂ ਪਾਉਂਦੇ? ਕਿਉਂਕਿ ਉਹ ਆਪ ਡੁੱਬੇ ਨੇ, ਔਰ ਆਪ ਡੁੱਬਣ ਦੇ ਕਾਰਨ ਜਿਹੜੇ ਉਹਨਾਂ ਦੇ ਨਾਲ ਜੁੜਦੇ ਨੇ ਉਹ ਆਪ ਡੁੱਬਦੇ ਨੇ, ਉਹ ਉਹਨਾਂ ਨੂੰ ਵੀ ਡੁਬਾ ਦਿੰਦਾ ਹੈ। ਇਸ ਕਰਕੇ ਭਗਤ ਕਬੀਰ ਜੀ ਕਹਿੰਦੇ ਐਸੇ ਸੰਤ ਨਾ ਮੋਕੋ ਭਾਵੈ, ਇਹੋ ਜਿਹੇ ਸੰਤ ਸਾਨੂੰ ਨਹੀਂ ਪਾਉਂਦੇ। ਕਿਉਂ? ਕਿਉਂਕਿ ਐਸੇ ਸੰਤ ਜਿਹੜੇ ਨੇ ਆਪ ਡੁੱਬੇ ਨੇ ਅਤੇ ਦੂਸਰਿਆਂ ਨੂੰ ਵੀ ਡੋਬ ਦਿੰਦੇ ਹਨ। ਇਸ ਕਰਕੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜੇ ਸੰਤ ਦੀ ਗੱਲ ਕਰਦੇ ਨੇ ਨਾ, ਉਹ ਸੰਤ ਹੈ ਪੂਰਨ ਸੰਤ, ਜਿਹੜਾ ਸੰਤ ਇਸ ਜਗਤ ਦੇ ਵਿੱਚ ਆਣ ਕੇ ਰੱਬ ਦੀ ਬੰਦਗੀ ਕਰਦਿਆਂ ਹੋਇਆਂ ਦੂਸਰਿਆਂ ਨੂੰ ਵੀ ਨਾਲ ਜੋੜਦਾ ਹੈ, ਉਹ ਦੂਸਰਿਆਂ ਨੂੰ ਵੀ ਨਾਲ ਜੋੜ ਕੇ ਉਹਨਾਂ ਨੂੰ ਵੀ ਪਰਮਾਤਮਾ ਦੀ ਬੰਦਗੀ ਵਿੱਚ ਜੋੜ ਦਿੰਦਾ ਹੈ। ਇਸ ਕਰਕੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਐਸੇ ਸੰਤ ਤੋਂ ਮੈਂ ਬਲਿਹਾਰ ਨੇ ਜਾਂਦਾ ਹਾਂ, ਇਹ ਮਨ ਸੰਤਨ ਕਹਿ ਬਲਿਹਾਰੀ, ਮੇਰਾ ਮਨ ਐਸੇ ਸੰਤ ਤੋਂ ਬਲਿਹਾਰ ਨੇ ਜਾਂਦਾ ਹੈ, ਕੁਰਬਾਨ ਜਾਂਦਾ ਹੈ। ਐਸੇ ਸੰਤ ਦੀ ਜਿਹੜੀ ਹੈ ਉਹ ਚਰਨ ਧੂੜ ਆਪਣੇ ਮੱਥੇ 'ਤੇ ਲਾਉਣੀ ਚਾਹੀਦੀ ਹੈ ਜੀ।
ਰਾਮ ਕਲੀ ਮਹੱਲਾ ਪੰਜਵਾਂ, ਭੇਟਤ ਸੰਗ ਪਾਰ ਬ੍ਰਹਮ ਚਿਤ ਆਇਆ। ਸੰਗਤ ਕਰਤ ਸੰਤੋਖ ਮਨ ਪਾਇਆ।
ਸਤਿਗੁਰੂ ਜੀ ਆਰੰਭ ਵਾਲੀਆਂ ਪੰਕਤੀਆਂ ਦੇ ਅੰਦਰ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਪਾਰ ਬ੍ਰਹਮ ਹੈ ਨਾ, ਉਹ ਕਿਵੇਂ ਚੇਤੇ ਆਉਂਦਾ ਹੈ, ਉਹ ਕਿਵੇਂ ਹਿਰਦੇ ਵਿੱਚ ਵੱਸਦਾ ਹੈ। ਇਹ ਸਤਿਗੁਰੂ ਕਹਿੰਦੇ ਭੇਟਤ ਸੰਗ ਪਾਰ ਬ੍ਰਹਮ ਚਿਤ ਆਇਆ। ਜਿਹੜੇ ਰਹਾਓ ਵਾਲੇ ਪਦੇ ਵਿੱਚ ਵਿਚਾਰ ਕੀਤੀ ਹੈ ਨਾ, ਜਿਸ ਸੰਤ ਦੀ ਬੰਦਗੀ ਵਾਲੇ ਪੁਰਸ਼ ਦੀ ਗੱਲ ਗੁਰੂ ਅਰਜਨ ਸਾਹਿਬ ਜੀ ਨੇ ਕੀਤੀ ਹੈ ਨਾ, ਉਸ ਬੰਦਗੀ ਵਾਲੇ ਪੁਰਖ ਦੀ ਸੰਗਤ ਕਰਕੇ ਭੇਟਤ ਸੰਗ ਪਾਰ ਬ੍ਰਹਮਚਿੱਤ ਆਇਆ। ਜਦੋਂ ਐਸੇ ਸੰਤ ਦੇ ਕੋਲ ਬੈਠਦੇ ਆ ਨਾ, ਜਾ ਕੇ ਫਿਰ ਪਾਰ ਬ੍ਰਹਮਚਿੱਤ ਵਿੱਚ ਆਉਂਦਾ, ਫਿਰ ਹਿਰਦੇ ਵਿੱਚ ਵੱਸ ਜਾਂਦਾ। ਜਦੋਂ ਅਸੀਂ ਸੰਸਾਰ ਦੇ ਵਿੱਚ ਦੇਖਦੇ ਹਾਂ, ਛੇਵੇਂ ਪਾਤਸ਼ਾਹ ਜੀ ਦਾ ਵੇਲਾ ਹੈ, ਭਲੇ ਪੁਰਸ਼ਾਂ ਦੀ ਸੰਗਤ ਰੱਬ ਦੇ ਨਾਲ ਕਿਵੇਂ ਜੁੜਦੀ ਹੈ। ਬਾਬੇ ਬਕਾਲੇ ਦੀ ਧਰਤੀ ਹੈ ਇਹ, ਪਹਿਲਾਂ ਬਕਾਲਾ ਸ਼ਹਿਰ ਸੀ, ਉਸ ਤੋਂ ਬਾਅਦ ਵਿੱਚ ਫਿਰ ਬਾਬਾ ਬਕਾਲਾ ਬਣਿਆ। ਗੁਰੂ ਕੇ ਪਿਆਰੇ ਸਿੱਖ ਧਰਮ ਪ੍ਰਚਾਰ ਦੇ ਲਈ ਵੱਖ ਵੱਖ ਨਗਰਾਂ ਦੇ ਵਿੱਚ ਫਿਰਦੇ ਨੇ ਅਤੇ ਕੀ ਦੇਖਦੇ ਨੇ, ਇੱਕ ਦਿਨ 5-6 ਸਿੱਖ ਜਿਹੜੇ ਨੇ ਉਹ ਇਸ ਬਕਾਲੇ ਦੀ ਧਰਤੀ ਤੋਂ, ਅਸੀਂ ਸਠਿਆਲਾ ਦੇਖਦੇ, ਉੱਥੇ ਲਾਗੇ ਨਗਰ ਹੈ ਸਠਿਆਲਾ, ਉਹਦੇ ਨਾਲ ਹੀ ਪਿੰਡ ਲੱਗਦਾ ਹੈ ਬਤਾਲਾ, ਅਤੇ ਉਸ ਨਗਰ ਨੂੰ ਸਿੱਖ ਜਾਂਦੇ ਨੇ, ਬਾਣੀ ਪੜ੍ਹਦੇ ਤੁਰੇ ਜਾਂਦੇ ਨੇ। ਅੱਜ ਦੀ ਤਰ੍ਹਾਂ ਮਾਫ਼ ਕਰਨਾ, ਇਹ ਸੱਚਾਈ ਹੈ, ਅਸੀਂ ਘਰੋਂ ਕਦਮ ਪੁੱਟਦੇ ਹਾਂ ਅਤੇ ਇੱਕ ਕਦਮ ਜਦੋਂ ਘਰੋਂ ਨਿਕਲਦਾ ਹੈ ਨਾ, ਅਤੇ ਸਾਡੀਆਂ ਸੰਸਾਰੀ ਗੱਲਾਂ ਜਿਹੜੀਆਂ ਚੱਲ ਪੈਂਦੀਆਂ ਨੇ, ਅਸੀਂ ਚੁਗਲੀਆਂ ਨੂੰ, ਅਸੀਂ ਨਿੰਦਿਆਂ ਨੂੰ ਜ਼ਿਆਦਾ ਤਰਜੀਹ ਦਿੰਦੇ ਹਾਂ, ਪਰ ਕਦੇ ਚੱਲਦਿਆਂ ਹੋਇਆਂ, ਤੁਰਦਿਆਂ ਹੋਇਆਂ ਕਦੇ ਸਤਨਾਮ ਸ੍ਰੀ ਵਾਹਿਗੁਰੂ ਨਹੀਂ ਆਖਿਆ, ਕਦੇ ਉਹਦੀ ਉਸਤਤ ਨਹੀਂ ਕੀਤੀ। ਪਰ ਇਹ ਜਿਹੜੇ ਸੰਤ ਦੀ ਗੱਲ ਕੀਤੀ ਹੈ, ਭਲੇ ਪੁਰਸ਼ਾਂ ਦੀ ਗੱਲ ਕੀਤੀ, ਉਹ ਸਾਡਾ ਇਤਿਹਾਸ ਦੱਸਦਾ। ਉਹ 6 ਸਿੱਖ ਜਿਹੜੇ ਨੇ ਤੁਰੇ ਜਾਂਦੇ ਨੇ, ਬਤਾਲੇ ਨਗਰ ਦੇ ਕੋਲ ਪਹੁੰਚਦੇ ਨੇ, ਪਿਆਸ ਲੱਗਦੀ ਹੈ ਅਤੇ ਇੱਕ ਖੂਹ 'ਤੇ ਟਿਕ ਜਾਂਦੇ ਨੇ। ਇਹ ਪਰਿਭਾਸ਼ਾ ਹੈ ਸੰਤ ਦੀ, ਭਲੇ ਪੁਰਸ਼ਾਂ ਦੀ। ਉਹ ਤੁਰੇ ਜਾਂਦੇ ਨੇ, ਕੀ ਦੇਖਦੇ ਨੇ, ਪਿਆਸ ਲੱਗਦੀ ਹੈ ਅਤੇ ਸਾਹਮਣੇ ਇੱਕ ਖੂਹ ਹੈ, ਉਸ ਖੂਹ ਦੇ ਕੋਲ ਜਿਹੜਾ ਜਾ ਕੇ ਟਿਕਦੇ ਨੇ। ਇੱਕ ਪੁਰਸ਼ ਉਸ ਖੂਹ ਦੇ ਕੋਲ ਬੈਠਾ ਅਤੇ ਉਸ ਖੂਹ ਦੇ ਕੋਲ ਬੈਠੇ ਹੋਏ ਉਸ ਪੁਰਸ਼ ਨੂੰ ਆਖਦੇ ਨੇ, ਭਲਿਆ ਪਿਆਸ ਲੱਗੀ ਹੈ, ਜਲ ਛਕਾ ਦਿਓ। ਜਲ ਛਕਣ ਤੋਂ ਬਾਅਦ ਜਦੋਂ ਜਦੋਂ ਉਹਨੂੰ ਕਹਿਣ ਤੋਂ ਬਾਅਦ ਉਹ ਪਿਆਰੇ ਸਿੱਖ ਬੈਠ ਜਾਂਦੇ ਨੇ ਅਤੇ ਸਾਹਮਣੇ ਵਾਲਾ ਜਿਹੜਾ ਇਨਸਾਨ ਖੂਹ ਦੇ ਉੱਤੇ ਬੈਠਾ ਹੋਇਆ ਕਹਿੰਦਾ, ਮੇਰਾ ਖੂਹ ਤਾਂ ਨਹੀਂ ਚੱਲ ਰਿਹਾ, ਪਰ ਮੈਂ ਇਹ ਟਿੰਡ ਜਿਹੜੀ ਭਰੀ ਹੋਈ ਹੈ ਪਾਣੀ ਦੇ ਵਿੱਚ, ਉਸ ਟਿੰਡ ਨੂੰ ਲਿਆ ਕੇ ਭਰੀ ਹੋਈ ਨੂੰ ਤੁਹਾਨੂੰ ਜਲ ਛਕਾ ਦਿੰਦਾ। ਉਹ ਖੂਹ ਵਿੱਚ ਮਾਲ ਦੇ ਰਾਹੀਂ ਉਤਰਦਾ, ਟਿੰਡ ਭਰ ਕੇ ਉਹ ਪਾਣੀ ਦੀ ਲੈ ਕੇ ਆਉਂਦਾ। ਜਦੋਂ ਛਕਾਉਣ ਲੱਗਦਾ ਹੈ ਅਤੇ ਨਾਲ ਦੇ ਸਿੱਖ ਜਿਹੜੇ ਇਕੱਠੇ ਬੈਠੇ ਹੋਏ ਨੇ, ਉਹਨਾਂ ਵਿੱਚੋਂ ਇੱਕ ਬੋਲਦਾ, ਭਾਈ ਤੇਰਾ ਘਰਾਣਾ ਕੀ ਹੈ, ਤੇਰੀ ਕੁੱਲ ਕੀ ਹੈ? ਇੱਥੇ ਜਾਤ ਪਾਤ ਦੀ ਗੱਲ ਨਹੀਂ ਹੋ ਰਹੀ, ਇੱਥੇ ਸਾਹਮਣੇ ਵਾਲੇ ਇਨਸਾਨ ਦਾ ਜੀਵਨ ਤਬਦੀਲ ਕਰਨ ਦੀ ਗੱਲ ਹੋ ਰਹੀ ਹੈ। ਅਤੇ ਕਲਾ ਕੌਣ ਵਰਤਾ ਰਿਹਾ? ਸਤਿਗੁਰੂ। ਅਤੇ ਭੇਜਿਆ ਕਿਹਨਾਂ ਨੂੰ? ਆਪਣੇ ਪਿਆਰਿਆਂ ਨੂੰ। ਐਸੇ ਕਈ ਸੰਸਾਰ ਦੇ ਵਿੱਚ ਸਾਨੂੰ ਪਿਆਰੇ ਮਿਲ ਜਾਣਗੇ, ਸ਼ਾਇਦ ਅਸੀਂ ਕਈ ਵਾਰ ਅਣਗੌਲਿਆਂ ਕਰ ਦਿੰਦੇ ਹਾਂ। ਜਦੋਂ ਦੇਖਦੇ ਨੇ ਉਹ ਸਾਹਮਣੇ ਵਾਲਾ ਇਨਸਾਨ ਜਵਾਬ ਦਿੰਦਾ ਹੈ ਕਿ ਭਾਈ ਮੈਂ ਘਰਾਣਾ ਮੇਰਾ ਹਿੰਦੂ ਹੈ, ਹਿੰਦੂ ਘਰ ਦੇ ਵਿੱਚ ਜੰਮਿਆ ਅਤੇ ਮੈਂ ਸਰਵਰੀਆਂ ਨੂੰ ਮੰਨਦਾ। ਅਤੇ ਜਿਸ ਸਿੱਖ ਨੇ ਸਵਾਲ ਕੀਤਾ ਉਹਨੇ ਹੱਥ ਪਛਾਂਹ ਕਰ ਲਏ, ਕਹਿਣ ਲੱਗਾ, ਭਾਈ ਤੇਰਾ ਜਲ ਨਹੀਂ ਛਕਣਾ। ਕਹਿੰਦੇ ਕਿਉਂ? ਕਹਿੰਦੇ ਨਹੀਂ, ਤੇਰਾ ਜਲ ਨਹੀਂ ਛਕਣਾ ਕਿਉਂਕਿ ਤੂੰ ਇਸ ਜਗਤ ਦੇ ਵਿੱਚ ਆਣ ਕੇ ਆਪਣਾ ਜੀਵਨ ਭ੍ਰਿਸ਼ਟ ਕੀਤਾ ਹੈ, ਅਸੀਂ ਤੇਰਾ ਜਲ ਨਹੀਂ ਛਕਣਾ। ਉਹ ਸਿੱਖ ਚਲੇ ਜਾਂਦੇ ਨੇ, ਮਨ ਵਿੱਚ ਬੜੀ ਸਵਾਲ ਚੁੱਭਦਾ ਰਹਿੰਦਾ ਹੈ ਕਿ ਭਲਿਓ ਮੈਂ ਇੰਨੀ ਮਿਹਨਤ ਕਰਕੇ ਟਿੰਡ ਭਰ ਕੇ ਪਾਣੀ ਦੀ ਲੈ ਕੇ ਆਇਆ, ਇਹਨਾਂ ਛਕਿਆ ਨਹੀਂ। ਜਾ ਕੇ ਮਾਂ ਦੇ ਕੋਲ ਸਾਰੀ ਵਾਰਤਾ ਦੱਸਦਾ। ਮਾਂ ਕਹਿੰਦੀ, ਦੇਖਦੇ ਕਿਵੇਂ ਸਨ? ਉਹਨੇ ਪਹਿਰਾਵਾ ਦੱਸਿਆ, ਇਸ ਤਰ੍ਹਾਂ ਦੇ ਦਿਖਦੇ ਸਨ, ਅਤੇ ਉਹ ਆਪਣੇ ਮੁੱਖ ਉੱਤੋਂ ਕੁਝ ਬੋਲ ਰਹੇ ਸਨ ਬਾਣੀ, ਪਰ ਮੈਨੂੰ ਸਮਝ ਨਹੀਂ ਆਈ। ਮਾਂ ਕਹਿੰਦੀ, ਜਿਸ ਤਰ੍ਹਾਂ ਉਹ ਬੋਲਦੇ ਸਨ, ਜਿਸ ਤਰ੍ਹਾਂ ਦਾ ਪਹਿਰਾਵਾ ਸੀ, ਕਹਿੰਦੇ ਮਾਂ ਇੱਕ ਚੀਜ਼ ਹੋਰ ਦੇਖੀ, ਜਿਹੜਾ ਉਹਨਾਂ ਦਾ ਮੁਖੀ ਸਿੱਖ ਸੀ, ਜਦੋਂ ਬਾਣੀ ਪੜ੍ਹਦਿਆਂ ਜਿਹੜਾ ਉਹ ਆਪਣੇ ਮੁੱਖ ਤੋਂ ਉਚਾਰ ਰਿਹਾ ਸੀ, ਉਹ ਪੜ੍ਹਦਿਆਂ ਜਦੋਂ ਉਹ ਸਮਾਪਤੀ ਕਰਦਾ ਹੈ ਤਾਂ ਸਾਰੇ ਸਿਰ ਝੁਕਾਉਂਦੇ ਨੇ। ਇਹ ਤਵੱਜੋ ਦਿਓ ਜੀ, ਅਸੀਂ ਕਦੇ ਵੀ ਬਾਣੀ ਪੜ੍ਹਦੇ ਹਾਂ, ਕਈ ਵਾਰ ਐਸਾ ਹੁੰਦਾ ਹੈ ਕਿ ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਕਰਦਿਆਂ ਸਾਡਾ ਮਨ ਕਿਤੇ ਦਾ ਕਿਤੇ ਉਡਾਰੀ ਮਾਰਦਾ। ਇੱਥੋਂ ਤੱਕ ਮੈਂ ਦੇਖਿਆ ਘਰਾਂ ਵਿੱਚ ਅਸੀਂ ਜਦੋਂ ਪਾਠ ਕਰਦੇ ਹਾਂ ਅਤੇ ਪਾਠ ਕਰਦਿਆਂ ਕਰਦਿਆਂ ਅਸੀਂ ਬੋਲ ਪੈਂਦੇ ਹਾਂ, ਹੱਥ ਵਿੱਚ ਗੁਟਕਾ ਸਾਹਿਬ ਹੈ ਜਾਂ ਕੰਠ ਬਾਣੀ ਹੈ ਅਤੇ ਬਾਣੀ ਪੜ੍ਹਦਿਆਂ ਪੜ੍ਹਦਿਆਂ ਵਿੱਚ ਹੀ ਅਸੀਂ ਗੱਲਾਂ ਕਰਦੇ ਹਾਂ, ਇਹ ਗੁਰੂ ਦਾ ਨਿਰਾਦਰ ਹੈ। ਇੱਕ ਪਾਸੇ ਅਸੀਂ ਗੁਰੂ ਨਾਲ ਗੱਲਾਂ ਕਰਦਿਆਂ ਕਰਦਿਆਂ ਸੰਸਾਰੀ ਝੁਕਾਅ ਹੋ ਗਿਆ ਅਤੇ ਗੁਰੂ ਵੱਲੋਂ ਅਸੀਂ ਮੁੱਖ ਮੋੜ ਲਿਆ, ਇਹ ਨਿਰਾਦਰ ਹੈ ਗੁਰੂ ਦਾ। ਉਸ ਪੁਰਖ ਨੇ ਆਖਿਆ, ਮਾਂ ਜਦੋਂ ਉਹ ਬਾਣੀ ਪੜ੍ਹਦੇ ਸਨ ਕਿਸੇ ਨਾਲ ਗੱਲ ਨਹੀਂ ਸੀ ਕਰਦੇ, ਪਰ ਜਦੋਂ ਉਹਨਾਂ ਉਹ ਸਮਾਪਤੀ ਕੀਤੀ ਅਤੇ ਸਾਰਿਆਂ ਦਾ ਸੀਸ ਝੁੱਕ ਗਿਆ ਆਦਰ ਦੇ ਨਾਲ, ਅਤੇ ਮਾਂ ਕਹਿੰਦੀ ਉਹ ਗੁਰੂ ਨਾਨਕ ਦੇ ਸਿੱਖ ਸਨ। ਮਾਂ ਇਹ ਕਿਸ ਤਰ੍ਹਾਂ ਦੇ ਸਿੱਖ? ਕਹਿੰਦੇ, ਹਾਂ ਪੁੱਤ ਜਦੋਂ ਮੈਂ ਇਸ ਨਗਰ ਦੇ ਵਿੱਚ ਆਈ ਹਾਂ ਨਾ, ਉਸ ਤੋਂ ਪਹਿਲਾਂ ਮੈਂ ਵੀ ਬਾਣੀ ਪੜ੍ਹਿਆ ਕਰਦੀ ਸੀ, ਪਰ ਇੱਥੇ ਆਣ ਕੇ ਮੈਨੂੰ ਵੀ ਬਾਣੀ ਵਿਸਰ ਗਈ ਹੈ, ਕਿਉਂਕਿ ਇਹ ਸਰਵਰੀਆਂ ਨੂੰ ਮੰਨਦੇ ਨੇ ਅਤੇ ਘਰ ਵਿੱਚ ਝਗੜਾ ਹੁੰਦਾ। ਅਤੇ ਮਾਂ ਮੈਂ ਸਿੱਖ ਬਣਨਾ, ਮੈਂ ਉਸ ਗੁਰੂ ਦੇ ਦਰਸ਼ਨ ਕਰਨੇ ਨੇ। ਕਹਿੰਦੇ ਉਸ ਗੁਰੂ ਨੂੰ ਮਿਲਣਾ ਪਵੇਗਾ, ਮਿਲੀਏ ਕਿੱਥੇ, ਥਾਂ ਟਿਕਾਣਾ ਨਹੀਂ, ਕਿਉਂਕਿ ਆਮ ਇਨਸਾਨ ਨੂੰ ਉਦੋਂ ਕਿਹੜੇ ਫੋਨ ਸਨ ਪਤਾ ਹੋਵੇ। ਅਤੇ ਜਦੋਂ ਮਾਂ ਦੇ ਸਾਰੀ ਵਾਰਤਾਲਾਪ ਹੋਣ ਤੋਂ ਬਾਅਦ ਮਾਂ ਨੇ ਅਖੀਰ ਆਖਿਆ, ਪੁੱਤਰ ਜਿਸ ਗੁਰੂ ਦੀ ਬਾਣੀ ਤੂੰ ਸੁਣ ਕੇ ਆਇਆ, ਜਿਸ ਗੁਰੂ ਦੇ ਸਿੱਖਾਂ ਨੂੰ ਮਿਲ ਕੇ ਆਇਆ, ਉਹ ਗੁਰੂ ਐਸਾ ਨਹੀਂ ਹੈ ਕਿ ਉਹਦੇ ਕੋਲ ਜਾਣ ਦੀ ਜ਼ਰੂਰਤ ਹੈ, ਤੂੰ ਉਹਨੂੰ ਯਾਦ ਕਰ, ਉਹ ਇੱਕ ਦਿਨ ਜ਼ਰੂਰ ਆਵੇਗਾ, ਯਾਦ ਕਰ, ਉਹ ਤੇਰੇ ਕੋਲ ਜ਼ਰੂਰ ਆਵੇਗਾ। ਮਾਂ ਜੇ ਆਵੇਗਾ ਭੇਟਾ ਕੀ ਦਿਆਂਗੇ, ਅਸੀਂ ਗਰੀਬ ਬੜੇ ਹਾਂ, ਇੱਕ ਟਕਾ ਅਤੇ ਗੁੜ ਦੀ ਰੋੜੀ ਮਾਂ ਨੇ ਉਹਦੀ ਝੋਲੀ ਵਿੱਚ ਬੰਨ੍ਹ ਦਿੱਤੀ। ਹੁਣ ਰੱਗਾ ਯਾਦ ਕਰਨ ਗੁਰੂ ਗੁਰੂ, ਅਤੇ ਸਾਡੇ ਵਰਗੇ ਤਰਕੀ ਹੋਣਗੇ ਅਤੇ ਆਖਣਗੇ ਵੀ ਇਸ ਤਰ੍ਹਾਂ ਵੀ ਕਦੇ ਗੁਰੂ ਮਿਲ ਪੈਂਦਾ, ਨਹੀਂ ਗੁਰੂ ਕੇ ਪਿਆਰ ਪਾ ਲਿਓ। ਜਦੋਂ ਇਨਸਾਨ ਉਹਦੇ ਸਿਮਰਨ ਵਿੱਚ ਜੁੜ ਜਾਂਦਾ, ਜਦੋਂ ਉਹਦੀ ਬੰਦਗੀ ਵਿੱਚ ਜੁੜ ਜਾਂਦਾ, ਅਤੇ ਸੱਚ ਜਾਣਿਓ ਇਸ ਧਰਤੀ ਦੇ ਉੱਤੇ ਉਹ ਗੁਰੂ ਆਪ ਚੱਲ ਕੇ ਆਉਂਦਾ। ਪੱਲੇ ਨੇ ਰੋਜ਼ਾਨਾ ਗੁਰੂ ਗੁਰੂ ਜਪਣਾ, ਇੱਥੋਂ ਤੱਕ ਲੋਕ ਉਸ ਇਨਸਾਨ ਨੂੰ ਪੱਲਾ ਪੱਲਾ ਕਹਿ ਕੇ, ਕਿਉਂਕਿ ਪੱਲੇ ਵਿੱਚ ਗੁੜ ਦੀ ਰੋੜੀ ਅਤੇ ਰੁਪਈਆ ਸੀ, ਕਹਿ ਕੇ ਉਹਨੂੰ ਚੜਾਉਣ ਲੱਗੇ, ਪਰ ਉਹਨੇ ਆਪਣਾ ਨਿਸ਼ਚਾ ਜਿਹੜਾ ਸੀ ਉਹ ਪੱਕਾ ਰੱਖਿਆ। ਅਤੇ ਇੱਕ ਦਿਨ ਐਸਾ ਹੋਇਆ, ਬਕਾਲੇ ਦੀ ਧਰਤੀ ਉੱਤੋਂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਚੱਲ ਕੇ ਉਸ ਬਤਾਲੇ ਨਗਰ ਵਿੱਚ ਗਏ, ਸਾਹਮਣੇ ਬੈਠੇ ਹੋਏ ਇਨਸਾਨ ਨੂੰ ਤੱਕਿਆ, ਇੱਕ ਪਾਸੇ ਖੜਾ ਹੋਇਆ ਇੱਕ ਵਿਅਕਤੀ ਉਹਨੂੰ ਪੁੱਛਦੇ ਨੇ, ਭਾਈ ਇੱਥੋਂ ਦਾ ਚੌਧਰੀ ਕੌਣ ਹੈ? ਅਤੇ ਮਖੌਲ ਕਰਕੇ ਆਖਿਆ, ਉਹ ਚੌਧਰੀ, ਕਿਉਂਕਿ ਲੋਕ ਮਖੌਲ ਉਡਾਉਂਦੇ ਸੀ। ਅਤੇ ਜਦੋਂ ਇੰਨੀ ਗੱਲ ਕੀਤੀ ਨਾ, ਅਤੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਕਹਿੰਦੇ, ਸੱਜਣਾ ਇੱਕ ਦਿਨ ਇਹੀ ਚੌਧਰੀ ਹੋਵੇਗਾ। ਸਤਿਗੁਰੂ ਨੇ ਜਾ ਕੇ ਪੱਲੇ ਕੋਲ ਖਲੋ ਕੇ ਆਖਿਆ, ਪੱਲਿਆ ਅਸੀਂ ਆ ਗਏ ਹਾਂ, ਸਤਿਗੁਰੂ ਤੁਸੀਂ ਆਪਣਾ ਮਸਤਕ ਸਤਿਗੁਰੂ ਦੇ ਚਰਨਾਂ ਉੱਤੇ ਧਰਿਆ, ਅਤੇ ਸਤਿਗੁਰੂ ਨੇ ਐਸੀ ਰਹਿਮਤ ਕੀਤੀ, ਘਰ ਵਿੱਚ ਚਰਨ ਪਾਏ, ਸਤਿਗੁਰੂ ਨੇ ਸਿੱਖੀ ਦੀ ਦਾਤ ਦਿੱਤੀ, ਅਤੇ ਅੱਜ ਇਤਿਹਾਸ ਵਿੱਚ ਭਾਈ ਪੱਲੇ ਦਾ ਨਾਮ ਹੈ। ਗੁਰੂ ਪਿਆਰਿਓ, ਜਦੋਂ ਇਨਸਾਨ ਨਿਸ਼ਚਾ ਕਰ ਲੈਂਦਾ ਹੈ, ਗੁਰੂ ਦੇ ਭਲੇ ਸਿੱਖ ਮਿਲ ਪੈਂਦੇ ਹਨ, ਅਤੇ ਉਹਨਾਂ ਦੀ ਸੰਗਤ ਵਿੱਚ ਜਾ ਕੇ ਵਾਹਿਗੁਰੂ ਦਾ ਸਿਮਰਨ ਚੱਲ ਪਵੇ, ਅਤੇ ਸੱਚ ਜਾਣਿਆ ਗੁਰੂ ਆਪ ਆਣ ਕੇ ਹਿਰਦੇ ਵਿੱਚ ਵੱਸ ਜਾਂਦਾ ਹੈ। ਇਸ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਐਸੇ ਮਹਾਨ ਪੁਰਖ ਤੋਂ, ਐਸੇ ਸੰਤ ਤੋਂ ਭੇਟ ਤਸੰਗ ਪਾਰ ਬ੍ਰਹਮ ਚਿੱਤ ਆਇਆ, ਮੈਂ ਉਹਦੀ ਸੰਗਤ ਵਿੱਚ ਉਹਨੂੰ ਯਾਦ ਕੀਤਾ ਅਤੇ ਮੇਰੇ ਹਿਰਦੇ ਵਿੱਚ ਪਰਮਾਤਮਾ ਵੱਸ ਗਿਆ। ਸੰਗਤ ਕਰਤ ਸੰਤੋਖ ਮਨ ਪਾਇਆ, ਮਨ ਵਿੱਚ ਐਸੇ ਮਹਾਂਪੁਰਖਾਂ ਦੀ ਸੰਗਤ ਕਰਕੇ ਸੰਤੋਖ ਉਤਪੰਨ ਹੋਇਆ ਹੈ ਜੀ।
ਸੰਤਹਿ ਚਰਨ ਮਾਥਾ ਮੇਰੂ ਪੌਤ, ਅਨਕ ਬਾਰ ਸੰਤਹਿ ਡੰਡੌਤ।
ਐਸੇ ਮਹਾਨ ਪੁਰਸ਼ ਦੇ ਚਰਨਾਂ ਉੱਤੇ ਮੈਂ ਆਪਣਾ ਮੱਥਾ ਰੱਖਦਾ ਹਾਂ, ਕਿਉਂਕਿ ਉਹ ਆਪ ਜਪਦਾ ਹੋਇਆ ਦੂਸਰਿਆਂ ਨੂੰ ਜਪਾਉਂਦਾ ਹੈ। ਅਨੇਕ ਵਾਰ ਸੰਤਹਿ ਡੰਡੌਤ, ਅਨੇਕਾਂ ਵਾਰ ਮੈਂ ਉਹਨੂੰ ਬੰਦਨਾ ਕਰਦਾ ਹਾਂ, ਕਿਉਂਕਿ ਡੰਡੌਤ ਬੰਦਨ ਅਨੇਕ ਵਾਰ ਸਰਬ ਕਲਾ ਸਮਰੱਥ, ਡੋਲਣ 'ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਇਹ ਡੰਡੌਤ ਹੈ, ਇਹ ਬੰਧਨਾ ਹੈ। ਅਤੇ ਸਤਿਗੁਰੂ ਕਹਿੰਦੇ ਮੈਂ ਐਸੇ ਮਹਾਨ ਪੁਰਸ਼ ਤੋਂ ਬਲਿਹਾਰ ਨੇ ਜਾਂਦਾ ਹੋਇਆ ਉਹਦੇ ਚਰਨਾਂ ਉੱਤੇ ਆਪਣਾ ਮਸਤਕ ਰੱਖਦਾ ਹਾਂ ਅਤੇ ਡੰਡੌਤ ਕਰਦਾ ਹਾਂ ਜੀ।
ਇਹੋ ਮਨ ਸੰਤਨ ਕੈ ਬਲਿਹਾਰੀ, ਜਾ ਕੀ ਓਟ ਗਹੀ ਸੁਖ ਪਾਇਆ, ਰਾਖੇ ਕਿਰਪਾ ਧਾਰੀ ਰਹਾਓ।
ਮੈਂ ਐਸੇ ਮਹਾਨ ਪੁਰਸ਼ ਤੋਂ ਬਲਿਹਾਰੀ ਜਾਂਦਾ ਹਾਂ ਜਿਹਦੀ ਓਟ ਜਿਹਦਾ ਸਹਾਰਾ ਲਿਆ, ਮੇਰੇ ਹਿਰਦੇ ਘਰ ਵਿੱਚ ਸਦਾ ਲਈ ਸੁੱਖ ਪ੍ਰਾਪਤ ਹੋ ਗਿਆ, ਜਿਹਨੇ ਕਿਰਪਾ ਕਰਕੇ ਮੈਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੋੜ ਦਿੱਤਾ ਹੈ ਜੀ।
ਸੰਤਹਿ ਚਰਨ ਧੋਏ ਧੋਏ ਪੀਵਾਂ, ਸੰਤਹਿ ਦਰਸ ਪੇਖ ਪੇਖ ਜੀਵਾਂ।
ਐਸੇ ਮਹਾਨ ਪੁਰਸ਼ ਦੇ ਚਰਨ ਮੈਂ ਧੋ ਧੋ ਕੇ ਪੀਂਦਾ ਹਾਂ, ਕਿਉਂਕਿ ਐਸੇ ਮਹਾਨ ਪੁਰਸ਼ ਦੇ ਚਰਨਾਂ ਤੋਂ ਉਹਦੇ ਚਰਨਾਂ 'ਤੇ ਧਿਆਨ ਧਰਿਆ ਗੁਰੂ ਦਾ ਧਿਆਨ ਆਉਂਦਾ ਹੈ, ਕਿਉਂਕਿ ਉਹ ਆਪ ਜਪਦਾ ਹੈ। ਇਸ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਚਰਨ ਸੰਤ ਹੈ ਚਰਨ ਧੋਏ ਧੋਏ ਪੀਵਾਂ, ਮੈਂ ਉਹਦੇ ਚਰਨਾਂ ਨੂੰ ਧੋ ਧੋ ਕੇ ਪੀਂਦਾ ਹਾਂ। ਸੰਤ ਹੈ ਦਰਸ ਪੇਖ ਪੇਖ ਜੀਵਾਂ, ਮੈਂ ਐਸੇ ਮਹਾਨ ਪੁਰਸ਼ ਦੇ ਦਰਸ਼ਨ ਦੇਖ ਦੇਖ ਕੇ ਜਿਉਂਦਾ ਹਾਂ ਜੀ।
ਸੰਤ ਹੈ ਕੀ ਮੇਰਾ ਮਨ ਆਸ, ਸੰਤ ਹਮਾਰੀ ਨਿਰਮਲ ਰਾਸ।
ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਐਸੇ ਮਹਾਨ ਪੁਰਸ਼ ਸੰਤ ਹੈ ਕੀ ਮੇਰਾ ਮਨ ਆਸ, ਮੇਰੇ ਮਨ ਦੀ ਜਿਹੜੀ ਆਸ ਸੀ ਨਾ ਐਸੇ ਮਹਾਨ ਪੁਰਸ਼ ਦੇ ਕੋਲ ਜੁੜਿਆ ਬੈਠਿਆਂ ਉਹ ਪੂਰੀ ਹੋਈ ਹੈ। ਸੰਤ ਹੈ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਸੰਤ ਹੈ ਕੀ ਮੇਰਾ ਮਨ ਆਸ, ਸੰਤ ਹਮਾਰੀ ਨਿਰਮਲ ਰਾਸ। ਰਾਸ ਕਹਿੰਦੇ ਨੇ ਪੂੰਜੀ ਨੂੰ, ਨਿਰਮਲ ਕਹਿੰਦੇ ਨੇ ਪਵਿੱਤਰ ਨੂੰ। ਗੁਰੂ ਨਾਨਕ ਸਾਹਿਬ ਜੀ ਨੇ ਉਹ ਮਾਰਗ ਚਲਾਇਆ ਨਿਰਮਲ ਮਾਰਗ। ਇਹ ਸਤਿਗੁਰੂ ਜੀ ਇਹ ਬਖਸ਼ਿਸ਼ ਕਰਦੇ ਨੇ ਕਿ ਇਹ ਜਿਹੜੀ ਰਾਸ ਹੈ ਨਾ, ਇਹ ਪੂੰਜੀ ਜਿਹਨੇ ਨਾਲ ਜਾਣਾ, ਇਹ ਰਾਸ ਉਹ ਸਤਿਗੁਰੂ ਨੇ ਕਿਰਪਾ ਕੀਤੀ ਐਸੇ ਮਹਾਨ ਪੁਰਖ ਨੂੰ ਮਿਲ ਕੇ ਉਹਨੇ ਮੇਰੀ ਆਸ ਪੂਰੀ ਕੀਤੀ ਅਤੇ ਉਹ ਨਿਰਮਲ ਰਾਸ ਮੇਰੀ ਝੋਲੀ ਵਿੱਚ ਪਾਈ ਹੈ।
ਸੰਤ ਹਮਾਰਾ ਰਾਖਿਆ ਪੜਦਾ, ਸੰਤ ਪ੍ਰਸਾਦ ਮੋਹੇ ਕਬਹੂ ਨਾ ਕੜਦਾ।
ਕਿਰਪਾ ਕੀਤੀ, ਕਈ ਵਾਰ ਤੁਸੀਂ ਦੇਖਿਆ ਹੋਵੇਗਾ ਜਿਹੜੇ ਮਹਾਨ ਪੁਰਸ਼ ਨੇ ਨਾ, ਕੋਈ ਵੀ ਤੁਸੀਂ ਔਗਣ ਕਰੋ ਅਤੇ ਉਹਦੇ ਉੱਤੇ ਪਰਦਾ ਪਾ ਲੈਂਦੇ ਨੇ ਅਤੇ ਨਾਲ ਨਾਲ ਹੀ ਤੁਹਾਨੂੰ ਜਿਹੜਾ ਵਾ ਉਹ ਸਮਝਾਉਂਦੇ ਨੇ, ਉਹ ਸੰਸਾਰ ਵਿੱਚ ਜਗ ਜਾਹਰ ਨਹੀਂ ਕਰਦੇ, ਰੌਲਾ ਨਹੀਂ ਪਾਉਂਦੇ। ਅੱਜ ਸਾਡਾ ਮਨ ਦਾ ਇਹ ਸੁਭਾਅ ਬਣ ਚੁੱਕਾ ਕਿ ਕਿਸੇ ਨੇ ਕੋਈ ਬੜਾ ਵੱਡਾ ਜੁਆਰੀ ਹੈ, ਜੂਆ ਖੇਡਦਾ ਹੈ, ਕੋਈ ਸ਼ਰਾਬੀ ਹੈ, ਕੋਈ ਨਸ਼ਾ ਕਰਦਾ ਹੈ, ਉਹ ਧਰਮ ਵੱਲ ਬਦਲ ਕੇ ਆਉਂਦਾ ਅਤੇ ਅਸੀਂ ਪਿੱਛੇ ਦੇਖਿਆ ਉਹਨੂੰ ਅਸੀਂ ਤਾਨੇ ਮਾਰ ਮਾਰ ਕੇ ਭਜਾਉਣ ਦੀ ਕੋਸ਼ਿਸ਼ ਕਰ ਦਿੰਦੇ ਹਾਂ ਕਿ ਭਾਈ ਇਹ ਤਾਂ ਦਾੜੀ ਕੱਟਦਾ ਸੀ, ਇਹ ਨਸ਼ੇ ਕਰਦਾ ਸੀ। ਅਤੇ ਸਤਿਗੁਰੂ ਕਹਿੰਦੇ ਪਤਾ ਨਹੀਂ ਉਸ ਪਰਮਾਤਮਾ ਨੇ ਕਦੋਂ ਰਹਿਮਤ ਕਰਨੀ ਹੈ, ਕਦੋਂ ਉਹਨੇ ਕਿਰਪਾ ਕਰਨੀ ਹੈ ਅਤੇ ਰਹਿਮਤ ਕਰਕੇ ਸਾਡੀ ਝੋਲੀ ਵਿੱਚ ਇਹ ਦਾਤ ਪਾ ਦੇਣੀ ਹੈ। ਇਹ ਸਮਾਂ, ਇਹ ਸਥਾਨ, ਇਹ ਕੋਈ ਉਮਰ ਨਹੀਂ ਦੇਖਦਾ, ਇਹ ਸਤਿਗੁਰੂ ਦੀ ਕਿਰਪਾ ਜਦੋਂ ਹੋ ਗਈ ਨਾ, ਉਹ ਚਾਹੇ ਨੌਜਵਾਨ ਹੋਵੇ, ਬਚਪਨ ਵਿੱਚ ਹੋਵੇ ਅਤੇ ਚਾਹੇ ਉਹ ਬੁਢੇਪੇ ਵਿੱਚ ਹੋਵੇ, ਜਦੋਂ ਸਤਿਗੁਰੂ ਕਿਰਪਾ ਕਰ ਦਿੰਦਾ ਹੈ ਫਿਰ ਉਹ ਦਾਤਾਂ ਝੋਲੀ ਵਿੱਚ ਪਾ ਦਿੰਦਾ ਹੈ। ਪਰ ਸਾਡੇ ਮਨ ਦਾ ਸੁਭਾਵ ਹੈ, ਅਸੀਂ ਤਾਂ ਕਰਕੇ ਇੱਕ ਦੂਜੇ ਤੋਂ ਚਿੜਦੇ ਹਾਂ। ਦੂਸਰੀ ਗੱਲ ਮੈਂ ਆਪ ਜੀ ਨੂੰ ਬੇਨਤੀ ਕਰਾਂ, ਦੋ ਚਾਰ ਸ਼ਬਦ ਦੇ ਗਿਆਤਾ ਬਣ ਕੇ ਅਸੀਂ ਵਿਦਵਾਨ ਬਣ ਜਾਂਦੇ ਹਾਂ, ਹਰ ਗੱਲ ਦੇ ਉੱਤੇ ਸਾਡਾ ਕਿੰਤੂ ਪਰੰਤੂ ਹੋ ਜਾਂਦਾ। ਪਰ ਇੱਥੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਗੁਰੂ ਜੋਤ, ਦੇਖੋ ਗੁਰਤਾ ਗੱਦੀ 'ਤੇ ਬਿਰਾਜਮਾਨ ਨੇ ਅਤੇ ਸਤਿਗੁਰੂ ਇਹ ਬਚਨ ਉਚਾਰਨ ਕਰ ਰਹੇ ਨੇ ਕਿ ਮੈਂ ਐਸੇ ਮਹਾਨ ਪੁਰਸ਼ ਤੋਂ ਬਲਿਹਾਰਨੇ ਜਾਂਦਾ ਹਾਂ, ਐਸੇ ਪੁਰਸ਼ ਤੋਂ ਮੈਂ ਜਿਸ ਨੇ ਕਿਰਪਾ ਕਰਕੇ ਰਹਿਮਤ ਕਰਕੇ ਸੰਤ
ਹਮਾਰਾ ਰੱਖਿਆ,
ਸੰਤ ਹੈ ਸੰਗ
संत हमारा राख्या पड़दा।
हाँ जी, सतगुरु जी बख्शिश कर देने, संत हमारा राख्या पड़दा, संत प्रसाद मोहे कबू ना कड़दा। संत ने रहमत कीती, भले पुरश ने कृपा कीती, ते मेरे उत्ते पड़दा पा दिता, मेरे पापां ते पड़दा पा दिता। ते नाल ही सतगुरु जी बख्शिश करदे ने कि संत प्रसाद मोहे कबू ना कड़दा। हुण मेरे अंदर जिहड़ा हंकार है ना, जदों उहदी कृपा हो जाती है फिर वह हंकार का बोलबाला नहीं रह जाता, ऐन शांत चित वो रहमत बरसा दिंदा है, ते फिर सिख जिहड़ा है उहदी बंदगी विच जुड़ जाता है जी।
संत संग दिया कृपाल, संत सहाई भए दयाल।
सतगुरु किदां कृपा करता है, जदों भले पुरश की संगत विच चले जाते हैं ना, ते संतै संग दिया कृपाल, वह कृपा का खजाना परमात्मा वाहगुरु कृपा करके फिर संत सहाई भय दयाल वह दया वरता दिंदा है, ते हिरदे विच प्रभु वस जाता है जी।
सुरत मत बुद्ध परगास, गहर गंभीर अपार गुण तास।
जेड़ी मेरी सुरत है, सुरती नहीं ना टेकदी, असीं सारे बैठे हाँ वाहिगुरु के सिमरन विच, पांच मिनट जुड़ना होवे ना ते साडा मन नहीं जुड़दा, मन खिंड जांदा है, मन दौड़दा है, दसां दिशावां वाल चल जांदा है। मन नूं किवें जुड़ना है? सतगुरु कहिंदे सब तो पहलां ते मन नूं इह समझाउणा है कि मन तू जोत सरूप है, अपना मूल पछाण। असीं इत्थों ही खिंड गए हाँ, मन नूं समझाया ही नहीं कि तेरा मुढ की है। मन यही समझी बैठा है कि मेरे माँ प्यो ने जन्म दिता, जो कुछ भी मैनूं प्राप्त होया ये मेरे माँ प्यो की बदौलत है। असी इस मन नूं समझा नहीं सके, पर गुरु कहिंदे आओ बैठो, तुहानूं मैं समझाउंदा है कि इस मन नूं समझाउण दा जतन करो कि मन तूं जोत सरूप है, अपना मूल पछाण, मन हर जी तेरे नाल है। ये मन परमात्मा तेरे नाल है, कितने दूर नहीं गया। ये ना समझ के मैनू घरों चल के कितने दूर जाके जंगलों विच, पहाड़ों विच, गुफावां विच जाके बैठना पवेगा तो फिर मन वस विच आवेगा। कोई खास एक बिंदु नू ध्यान विच धर के ते आखिए कि मन जिहड़ा है वह टिक जावे, नहीं गुरु के प्यारियो, मन नूं यह समझा कि परमात्मा तेरे नाल है, परमात्मा सदा तेरे कोल है। गुर शब्दी सच जान, ये गुरु दे शब्द राही सोझी आउंदी है। इस करके सतगुरु जी बख्शिश करदे ने कि ये जदों मन दे अंदर हिरदे दे विच परमात्मा वस जांदा है, सुरत मत बुद्ध ये तिन्ने चीज़ां, सुरत भी टिकाने विच आ जांदी है, मत भी सतगुरु ऐन रहमत करके बख्शिश करके साढ़े मत दे उत्ते रहमत करदा है। असीं अरदास विच रोजाना मंगदे हाँ, जिथे सिखां नूं सिखी दान, केस दान, रहत दान, उस तों अगे जिहड़ा अखीरला पदा है ना, सिखां दा मन नीवा, अगे की मंगदे हाँ जी, मत उच्ची। सतगुरु कहिंदे फिर ये मत जिहड़ी है ना, ये सतगुरु उच्ची कर दिंदा है, ते बुद्ध जिहड़ी साडी बुद्धि भ्रिष्ट हो जांदी है संसारी कार विहार देख देख के, सतगुरु कहिंदे इहदे विच प्रगास भाव चानण हो जांदा है। ते नाल ही सतगुरु कहिंदे गहर गंभीर अपार गुणतास, सतगुरु गुणा दा खजाना बख्श दिंदा है, गुणतास गुणा दा भंडार ਉਹ ਗੁਣਾਂ ਦੀ ਦਾਤ ਝੋਲੀ ਵਿੱਚ ਪਾ ਦਿੰਦਾ ਹੈ।
ਜੀ ਜੰਤ ਸਗਲੇ ਪ੍ਰਤਪਾਲ, ਨਾਨਕ ਸੰਤ ਹੈ ਦੇਖ ਨਿਹਾਲ।
ਤੇ ਨਾਲ ਹੀ ਸਤਿਗੁਰੂ ਜੀ ਇਹ ਬਖਸ਼ਿਸ਼ ਕਰਦੇ ਨੇ ਕਿ ਜੀ ਜੰਤ ਸਗਲੇ ਪ੍ਰਤਪਾਲ, ਜਿਹੜਾ ਪਰਮਾਤਮਾ ਹੈ ਨਾ ਪ੍ਰਤਪਾਲਣਾ ਕਰਦਾ, ਉਹ ਸਾਡਾ ਰਾਖਾ ਹੈ, ਸਾਡੀ ਪਾਲਣਾ ਕੇਵਲ ਇੱਕ ਪਰਮਾਤਮਾ ਕਰਦਾ ਹੈ। ਜੇ ਸੰਖੇਪ ਰੂਪ ਵਿੱਚ ਵੇਖੀਏ ਤੇ ਇੱਕ ਓਅੰਕਾਰ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ, ਉਹਨੂੰ ਪੈਦਾ ਕਰਕੇ ਉਹਦਾ ਪਾਲਣਹਾਰ ਤੇ ਅਖੀਰ ਉਹਦਾ ਵਿਨਾਸ਼ ਕਰ, ਇਹ ਸਾਰਾ ਕੁਝ ਉਹ ਪਰਮਾਤਮਾ ਆਪ ਹੈ। ਤੇ ਸਤਿਗੁਰੂ ਕਹਿੰਦੇ ਇਹ ਸਾਰਾ ਕੁਝ ਜਿਹੜਾ ਹੈ ਸੁਰਤ ਮਤ ਬੁੱਧ ਗਹਿਰ ਗੰਭੀਰ ਅਪਾਰ ਗੁਣਤਾਸ ਜਿਹੜਾ ਹੈ ਭਾਵ ਗੁਣਾਂ ਦਾ ਖਜ਼ਾਨਾ ਸਾਡੀ ਝੋਲੀ ਵਿੱਚ ਪਾਉਂਦਾ ਹੈ, ਉਹ ਜੀ ਜੰਤ ਸਗਲੇ ਜਿੰਨੇ ਵੀ ਜੀ ਜੰਤ ਹੈ ਉਹਨਾਂ ਨੂੰ ਪ੍ਰਤਿਪਾਲਣਾ ਕਰਨ ਵਾਲਾ ਉਹ ਪਰਮਾਤਮਾ ਜਿਹੜਾ ਹੈ ਨਾਨਕ ਸੰਤ ਹੈ ਦੇਖ ਨਿਹਾਲ। ਉਸ ਮਹਾਨ ਪੁਰਖ ਦੇ ਸੰਗਤ ਕੀਤਿਆਂ ਐਸੇ ਪਰਮਾਤਮਾ ਦੇ ਦਰਸ਼ਨ ਹੋ ਗਏ, ਐਸੇ ਪਰਮਾਤਮਾ ਦੀ ਰਹਿਮਤ ਹੋ ਗਈ ਅਤੇ ਉਹਨੇ ਸਤਿਗੁਰੂ ਨੇ ਸਾਡੀ ਝੋਲੀ ਵਿੱਚ ਇਹ ਦਾਤ ਪਾ ਦਿੱਤੀ। ਪਰ ਇਹ ਤਾਂ ਪਵੇਗੀ ਜਦੋਂ ਅਸੀਂ ਆਪਣੀ ਝੋਲੀ ਦੇ ਵਿੱਚ ਇਸ ਦਾਤ ਨੂੰ ਪਾਉਣ ਜੋਗੇ ਹੋ ਜਾਵਾਂਗੇ। ਅਤੇ ਸਤਿਗੁਰੂ ਜੀ ਨੇ ਇਹ ਕਿਰਪਾ ਕੀਤੀ ਹੈ ਅੱਜ ਦੇ ਹੁਕਮ ਵਿੱਚ, ਪਰ ਇਹ ਤਾਂ ਪ੍ਰਾਪਤ ਹੋਵੇਗਾ। ਮੈਂ ਅਖੀਰ ਵਿੱਚ ਭਾਈ ਗੁਰਦਾਸ ਜੀ ਦੀ ਰਚਨਾ ਦੇ ਵਿੱਚੋਂ, ਕਿਉਂਕਿ ਸਾਰਾ ਕੁਝ ਅਸੀਂ ਕਰਦੇ ਹਾਂ, ਭਾਈ ਗੁਰਦਾਸ ਜੀ ਕਹਿੰਦੇ ਬਾਣੀ ਵੀ ਪੜ੍ਹਦੇ ਹਾਂ, ਬਾਣੀ ਸੁਣਦੇ ਵੀ ਹਾਂ, ਬਾਣੀ ਸੁਣਨ ਤੋਂ ਬਾਅਦ ਉਹਨੂੰ ਵਿਚਾਰਦੇ ਵੀ ਹਾਂ, ਪਰ ਜੀਵਨ ਤਬਦੀਲ ਨਹੀਂ ਹੁੰਦਾ। ਭਾਈ ਗੁਰਦਾਸ ਜੀ ਕਹਿੰਦੇ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਖਾਂਡ ਖਾਂਡ ਕਹੇ ਜੇਬਾ ਨਾ ਸਵਾਦ ਮਿੱਠੂ ਆਵੇ, ਅਗਨ ਅਗਨ ਕਹਿਤ ਸੀਤ ਨਾ ਵਿਨਾਸ ਹੈ। ਕਹਿੰਦੇ ਖੰਡ ਖੰਡ ਕਹਿਣ ਦੇ ਨਾਲ ਜ਼ਬਾਨ ਦੇ ਉੱਤੇ ਮਿਠਾਸ ਨਹੀਂ ਆਵੇਗੀ। ਜਦੋਂ ਤੱਕ ਉਸ ਖੰਡ ਨੂੰ ਆਪਣੇ ਜ਼ਬਾਨ ਉੱਤੇ ਰੱਖ ਕੇ ਉਹਨੂੰ ਨਿਗਲਦੇ ਨੇ, ਅਤੇ ਜਿਸ ਤਰ੍ਹਾਂ ਅੱਗ ਬਾਲ ਕੇ ਸਵਾਣੀਆਂ ਅੱਗ ਬਾਲਦੀਆਂ ਨੇ, ਉਸ ਅੱਗ ਨੂੰ ਬਾਲਣ ਤੋਂ ਬਗੈਰ ਕਹੀਏ ਕਿ ਅੱਗ ਅੱਗ ਅੱਗ, ਅਤੇ ਕੀ ਉਹਦਾ ਸੇਕ ਆ ਜਾਵੇਗਾ? ਕਦੇ ਨਹੀਂ। ਉਹਦਾ ਸੇਕ ਤਾਂ ਆਵੇਗਾ ਜਦੋਂ ਉਸ ਅੱਗ ਨੂੰ ਅਸੀਂ ਬਾਲਾਂਗੇ। ਚੰਦਨ ਚੰਦਨ ਕਹਿਤ ਪ੍ਰਗਟੇ ਨਾ ਸੁਵਾਸ ਵਾਸ, ਚੰਦ ਚੰਦ ਕਹੇ ਉਜਿਆਰੋ ਨਾ ਪ੍ਰਗਾਸ ਹੈ। ਚੰਦਨ ਚੰਦਨ ਕਹੀ ਜਾਓ ਹਾਂ ਤੁਹਾਡੇ ਲਾਗੋ ਉਹਦੀ ਸੁਗੰਧੀ ਆਵੇਗੀ? ਕਦੇ ਵੀ ਨਹੀਂ। ਚੰਦਰਮਾ ਚੰਦਰਮਾ ਕਹੀ ਜਾਈਏ ਕੀ ਉਸ ਚੰਦਰਮਾ ਦੀ ਲਾਈਟ ਨੂੰ ਰੋਸ਼ਨੀ ਨੂੰ ਅਸੀਂ ਮਾਣ ਸਕਦੇ ਹਾਂ? ਕਦੇ ਨਹੀਂ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਨਹੀਂ। ਇਸੇ ਤਰ੍ਹਾਂ ਹੀ ਸਤਿਗੁਰੂ ਕਹਿੰਦੇ ਜਿਹੜੀ ਗੁਰਬਾਣੀ ਹੈ ਨਾ, ਜਿਹੜਾ ਸ਼ਬਦ ਹੈ, ਇਹਦੀ ਕਮਾਈ ਕਰਨ ਤੋਂ ਬਗੈਰ, ਇਹਨੂੰ ਹਿਰਦੇ ਘਰ ਵਿੱਚ ਵਸਾਉਣ ਤੋਂ ਬਗੈਰ ਇਨਸਾਨ ਕਦੇ ਵੀ ਪਰਮਾਤਮਾ ਦੀ ਜਿਹੜੀ ਉਹ ਬੰਦਗੀ ਹਿਰਦੇ ਵਿੱਚ ਨਹੀਂ ਪਵਾ ਸਕਦਾ ਜਦੋਂ ਤੱਕ ਇਹ ਉਸ ਪਰਮਾਤਮਾ ਦੀ ਬੰਦਗੀ ਨੂੰ ਹਿਰਦੇ ਘਰ ਵਿੱਚ ਵਸਾਉਂਦਾ ਨਹੀਂ, ਉਹਨੂੰ ਯਾਦ ਨਹੀਂ ਕਰਦਾ, ਉਹਦੇ ਬ੍ਰਹਿ ਵਿੱਚ ਉਹਦਾ ਵਿਰਲਾਪ ਨਹੀਂ ਕਰਦਾ। ਸਤਿਗੁਰੂ ਕਿਰਪਾ ਕਰੇ ਸਾਡੀ ਝੋਲੀ ਵਿੱਚ ਐਸੀ ਦਾਤ ਪੈ ਜਾਵੇ, ਅਸੀਂ ਵੀ ਮਹਾਨ ਪੁਰਖਾਂ ਦੀ ਮਨ ਦੇ ਵਲਵਲਿਆਂ ਨੂੰ ਛੱਡ ਕੇ ਮਤ ਦੀ ਉੱਚੀ ਸੋਚ ਨੂੰ ਰੱਖ ਕੇ ਗੁਰੂ ਕੇ ਪਿਆਰ ਵਾਲਿਓ, ਅਤੇ ਅਸੀਂ ਉਸ ਪਰਮਾਤਮਾ ਦੀ ਬੰਦਗੀ ਆਰੰਭ ਕਰੀਏ, ਭਲੇ ਪੁਰਸ਼ਾਂ ਦੀ ਸੰਗਤ ਕਰੀਏ, ਜਿੱਥੇ ਨਾਮ ਜਪਿਆ ਜਾਂਦਾ, ਜਿੱਥੇ ਪਰਮਾਤਮਾ ਦੀ ਬੰਦਗੀ ਕੀਤੀ ਜਾਂਦੀ ਹੈ, ਉਹਨਾਂ ਦੀ ਸੰਗਤ ਵਿੱਚ ਜੁੜ ਬੈਠ ਕੇ ਜਿਹੜਾ ਹੈ ਉਹਦੀ ਬੰਦਗੀ ਕਰੀਏ, ਅਤੇ ਸਾਡਾ ਵੀ ਇਹ ਮਨ ਪਵਿੱਤਰ ਹੋ ਸਕਦਾ, ਇਹ ਤਨ ਪਵਿੱਤਰ ਹੋ ਸਕਦਾ, ਕਿਉਂਕਿ ਇਹ ਸਾਰੇ ਪਦਾਰਥਾਂ ਦਾ ਖਜ਼ਾਨਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਜੋ ਲੋਚਾ ਲੈ ਕੇ ਆਉਂਦੇ ਹਾਂ ਉਹੀ ਸਾਡੀ ਝੋਲੀ ਵਿੱਚ ਸਤਿਗੁਰੂ ਦਾਤ ਪਾਉਂਦਾ ਹੈ। ਸਤਿਗੁਰੂ ਕਿਰਪਾ ਕਰੇ ਸਾਡੀ ਝੋਲੀ ਵਿੱਚ ਐਸੀ ਦਾਤ ਪੈ ਜਾਵੇ, ਅਤੇ ਅਸੀਂ ਵੀ ਜਿਸ ਤਰ੍ਹਾਂ ਸਤਿਗੁਰੂ ਨੇ ਰਹਿਮਤ ਕਰਕੇ ਅੱਜ ਸਾਡੀ ਝੋਲੀ ਵਿੱਚ ਇਹ ਦਾਤ ਪਾਈ ਹੈ ਕਿ ਇਹ ਮਹਾਨ ਪੁਰਖ ਜਿਹੜੇ ਨੇ ਜਿਨ੍ਹਾਂ ਦੇ ਰਾਹੀਂ ਅਸੀਂ ਪਰਮਾਤਮਾ ਨਾਲ ਜੁੜ ਸਕਦੇ ਹਾਂ, ਉਹਨਾਂ ਤੋਂ ਸਦਕੇ ਬਲਿਹਾਰਨੇ ਜਾਣਾ ਚਾਹੀਦਾ ਹੈ। ਸਤਿਗੁਰੂ ਕਿਰਪਾ ਕਰੇ ਸਾਡੀ ਝੋਲੀ ਵਿੱਚ ਐਸੀ ਦਾਤ ਪਾ ਦੇਵੇ। ਅਰਦਾਸ ਕਰਿਆ ਕਰੋ ਵਿਸਰ ਨਾਹੀਂ ਦਾ ਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਇਹ ਸਦਾ ਅਰਦਾਸ ਕਰਿਆ ਕਰੋ ਸਾਡੀ ਝੋਲੀ ਵਿੱਚ ਇਹ ਦਾਤ ਪੈ ਜਾਵੇ। ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟ ਕੋਟ ਸ਼ੁਕਰਾਨਾ ਹੈ, ਸਤਿਗੁਰੂ ਨੇ ਰਹਿਮਤ ਕੀਤੀ, ਸਿਰ 'ਤੇ ਮੇਰ ਭਰਿਆ ਹੱਥ ਰੱਖ ਕੇ ਆਪਣੀਆਂ ਸੇਵਾਵਾਂ ਲਈਆਂ। ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ, ਬੜੇ ਪਿਆਰ ਸਤਿਕਾਰ ਨਾਲ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਕਿਰਪਾ ਕਰੇ ਸਾਡੇ ਸਾਰਿਆਂ 'ਤੇ ਰਹਿਮਤ ਭਰਿਆ ਹੱਥ ਰੱਖੇ। ਸਮੂਹ ਪ੍ਰਬੰਧਕ ਜਿਨ੍ਹਾਂ ਦਾ ਤਹਿ ਦਿਲੋਂ ਧੰਨਵਾਦ, ਜਿਨ੍ਹਾਂ ਨੇ ਸਮਾਂ ਦੇ ਕੇ ਨਿਵਾਜਿਆ ਹੈ। ਸੋ ਸਤਿਗੁਰੂ ਕਿਰਪਾ ਕਰਨ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਆਓ ਅਖੀਰਲੀ ਪੰਕਤੀ ਸਤਿਗੁਰੂ ਜੀ ਵੱਲੋਂ ਬਖਸ਼ਿਸ਼ ਕੀਤਾ ਹੋਇਆ ਹੁਕਮਨਾਮਾ ਉਹਦਾ ਪਾਠ ਕਰਕੇ ਸਮਾਪਤੀ ਕਰੀਏ ਜੀ।
ਸੁਰਤ ਮਤ ਬੁੱਧ ਪ੍ਰਗਾਸ, ਗਹਿਰ ਗੰਭੀਰ ਅਪਾਰ ਗੁਣਤਾਸ, जी जंत सगले प्रतपाल नानक संत है देख निहाल। वाहे गुरु जी का खालसा वाहे गुरु जी की फतेह।